ਬਾਬਾ ਬੁੱਧ ਸਿੰਘ ਦੇ ਅਗੰਮੀ ਵਚਨ ਸ੍ਰੀ ਹਜ਼ੂਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਜੀ ਤੋਂ ਵਰੋ ਸਾਹਿਬ ਬਹੁਤ ਸਾਰੇ ਮਹਾਂਪੁਰਸ਼ ਪ੍ਰਾਮ ਹੋ ਕੇ ਰੇਰੂ ਸਾਹਿਬ ਤੋਂ ਤੀਰਥ ਯਾਤਰਾ ਕਰਨ ਚਲੇ ਗਏ, ਜਿਨ੍ਹਾਂ ਦੀ ਸੰਤ ਜੀ ਮਹਾਰਾਜ ਦੇ ਗੜਬਈ ਤੇ ਵੱਡੇ ਸੰਤਾਂ ਦੀ ਖੁਸ਼ੀ ਅਤੇ ਉਹਨਾਂ ਦੇ ਬਰਾਂ ਦਾ ਸਦਕਾ ਸਰਦਾ ਸੀ। ਉਹ ਰਾੜੇ ਦੀ ਢੱਕੀ ਹਜ਼ੂਰ ਦੇ ਪਾਸ ਆ ਕੇ ਰਹਿਣ ਲੱਗ ਪਏ। ਇਸੇ ਤਰ੍ਹਾਂ ਅਨੰਦਪੁਰ ਕਲੌੜ ਦਾ ਬੁੱਧ ਸਿੰਘ ਨਾਮ ਕਰਕੇ ਇੱਕ ਬਜ਼ੁਰਗ ਜੋ ਵੱਡੇ ਸੰਤ ਜੀ ਮਹਾਰਾਜ ਤੋਂ ਵਰਸਾਇਆ, ਉਹਨਾਂ ਦੀ ਹਜ਼ੂਰੀ ਵਿੱਚ ਰੇਰੂ ਸਾਹਿਬ ਬਾਹਰਲੀ ਬਗੀਚੀ ਦੀ ਸੇਵਾ ਕਰਦਾ ਸੀ, ਜਿੱਥੇ ਸੰਤ ਜੀ ਮਹਾਰਾਜ ਗੁਫਾ ਵਿੱਚ ਰਾਤ ਦੇ ਬਹੁਤ ਕੁਝ ਕੁ ਸਮਾਂ ਅਤੇ ਦੁਪਹਿਰ ਦਾ ਪ੍ਰਸ਼ਾਦ ਛਕਣ ਤੋਂ ਬਾਅਦ ਦਿਨ ਨੂੰ ਆਰਾਮ ਕਰਦੇ। ਇਸ ਨੇ ਮਹਾਂਪੁਰਸ਼ਾਂ ਦੇ ਸਰੀਰ ਹੁੰਦਿਆਂ ਹੀ ਗੁਰੂ ਘਰ ਦੀ ਸੇਵਾ ਤੇ ਸਿਮਰਨ ਕਰਦਿਆਂ ਚੰਗੀ ਅਵਸਥਾ ਪ੍ਰਾਪਤ ਕਰ ਲਈ ਅਤੇ ਜੋ ਹਮ ਸੈਰੀ ਸੋ ਮੀਤ ਹਮਾਰਾ ਸੇਵਾ ਭਗਤੀ ਦੇ ਪ੍ਰੀਤਵਾਨ ਸਾਧੂਆਂ ਨਾਲ ਹੀ ਬਹੁਤਾ ਹਿੱਤ ਕਰਦੇ। ਜਦੋਂ ਸੰਤ ਜੀ ਮਹਾਰਾਜ ਨੇ ਰਾੜੇ ਦੀ ਢੱਕੀ ਆਇਆ, ਅਜੇ ਥੋੜਾ ਹੀ ਸਮਾਂ ਹੋਇਆ ਸੀ ਤਾਂ ਇਹਨਾਂ ਨੂੰ ਵੀ ਪਤਾ ਲੱਗ ਗਿਆ, ਜਿਸ ਕਰਕੇ ਇਹ ਵੀ ਸੰਤ ਜੀ ਦੇ ਪਾਸ ਢੱਕੀ ਵਿੱਚ ਹੀ ਆ ਕੇ ਟਿਕੇ। ਭਾਵੇਂ ਸਰੀਰ ਕਾਫੀ ਬਿਰਧ ਹੋਣ ਕਰਕੇ ਕ੍ਰਿਸ ਵੀ ਹੋ ਚੁੱਕਿਆ ਸੀ, ਪਰ ਅਰਸ਼ੀ ਹੁਕਮ ਅਨੁਸਾਰ ਅਮਲੀ ਅਮਲ ਨਾ ਅੰਬੜੇ, ਮੱਛੀ ਨੀਰ ਨਾ ਹੋਏ। ਰੱਬੀ ਸਿਮਰਨ ਦਾ ਵੀ ਇੱਕ ਇਹੋ ਜਿਹਾ ਨਸ਼ਾ ਹੈ, ਜਿਸ ਨੂੰ ਇੱਕ ਵਾਰੀ ਆ ਗਿਆ ਫਿਰ ਉਹ ਛੱਡਿਆ ਨਹੀਂ ਜਾ ਸਕਦਾ। ਅਸਲੀ ਨਸ਼ਾ ਵੀ ਇਹੋ ਹੀ ਹੈ। ਜਥਾ ਰਾਮ ਰਸੈਣ ਜੋਰ ਅਤੇ ਨਾਨਕ ਸੱਚ ਅਮਲੀ। ਸਵੇਰੇ ਸੰਤ ਜੀ ਮਹਾਰਾਜ ਦੇ ਨਾਲ ਹੀ ਜਦੋਂ ਹੋਰ ਸੰਗਤ ਇਸ਼ਨਾਨ ਕਰਦੀ ਸੀ, ਇਹਨਾਂ ਨੇ ਵੀ ਉੱਠ ਕੇ ਇਸ਼ਨਾਨ ਕਰ ਲੈਣਾ। ਉਪਰੰਤ ਸੂਰ ਚੜੇ ਤੱਕ ਇੱਕ ਰਸ ਧਿਆਤਾ ਧਿਆਨ ਦਾ ਭਾਵ ਕਰਕੇ ਕੇਵਲ ਧੇ ਰੂਪ ਹੀ ਬਣੇ ਰਹਿਣਾ। ਗਰਮੀ ਦੀ ਰੁੱਤੇ ਵੀ ਦੁਪਹਿਰ ਦੇ ਸਮੇਂ ਪ੍ਰਸ਼ਾਦ ਛਕ ਜਦੋਂ ਹੋਰ ਸੰਗਤ ਸੰਤ ਜੀ ਮਹਾਰਾਜ ਦੇ ਨਾਲ ਬਾਹਰ ਟਿੱਬਿਆਂ ਤੇ ਬੈਠਦੀ ਤਾਂ ਨਾਲ ਹੀ ਜਾਣਾ ਵੱਡੇ ਮਹਾਂਪੁਰਸ਼ਾਂ ਦੇ ਬਾਰ ਅਤੇ ਇਸ ਸਮੇਂ ਇਹਨਾਂ ਦੀ ਘਾਲਣਾ ਤੱਕ ਕੇ ਜੋ ਭਵਿਖਤ ਵਾਰਤਾ ਅਨੁਭਵ ਦੁਆਰਾ ਪ੍ਰਤੀਤ ਹੋਣੀ, ਉਸ ਨੂੰ ਕਈ ਵਾਰ ਆਪਣੇ ਅੰਦਰੋਂ ਬਾਹਰ ਕੱਢਣ ਦਾ ਯਤਨ ਕਰਨਾ, ਪਰ ਮਨ ਵਿੱਚ ਫਿਰ ਸੰਕੋਚ ਆ ਜਾਣਾ ਕਿ ਇਹਨਾਂ ਨੂੰ ਵੀ ਪਤਾ ਹੀ ਹੈ। ਇਉਂ ਕਾਫੀ ਸਮਾਂ ਲੰਘ ਗਿਆ, ਹਿਰਦੇ ਅੰਦਰ ਦੱਸਣ ਦਾ ਖਿਆਲ ਉਸੇ ਤਰ੍ਹਾਂ ਬਣਿਆ ਰਹਿਣਾ ਜਿਸ ਦਿਸ ਨੂੰ ਇਕਾਂਤ ਵਿੱਚ ਬੈਠਿਆਂ ਦਿੱਤਾ ਪ੍ਰਤੀ ਕਈ ਦਿਨ ਤੱਕਦਾ ਰਿਹਾ। ਅੱਜ ਉਸ ਨੂੰ ਦੱਸਣ ਵਾਸਤੇ ਦੁਪਹਿਰ ਦੇ ਸਮੇਂ ਛੋਟੇ ਸੰਤ ਜੀ ਮਹਾਰਾਜ ਦੇ ਪਾਸ ਜਾ ਕੇ ਅਰਜ ਕੀਤੀ, ਮੈਂ ਵੱਡੇ ਸੰਤਾਂ ਨੂੰ ਮਿਲਣਾ ਚਾਹੁੰਦਾ ਹਾਂ। ਉਹਨਾਂ ਕਿਹਾ ਕਿ ਉਹਨਾਂ ਤਾਈਂ ਕੀ ਕੰਮ ਹੈ, ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਸਾਨੂੰ ਦੱਸੋ। ਇਸ ਨੇ ਫੇਰ ਅਰਜ ਕੀਤੀ, ਮਹਾਰਾਜ ਮੇਰੇ ਅੰਦਰ ਜੋ ਵਾਰਤਾ ਕਈ ਦਿਨਾਂ ਤੋਂ ਅਨੁਭਵ ਦੁਆਰਾ ਭਾਸ ਰਹੀ ਹੈ, ਉਸ ਨੂੰ ਉਹਨਾਂ ਦੇ ਪਾਸ ਦੱਸਣਾ ਚਾਹੁੰਦਾ ਹਾਂ। ਫਿਰ ਛੋਟੇ ਸੰਤ ਹੱਸ ਕੇ ਕਹਿਣ ਲੱਗੇ, ਫਿਰ ਸਾਨੂੰ ਹੀ ਦੱਸ ਦਿਓ। ਉਸਨੇ ਕਿਹਾ, ਇਉਂ ਨਹੀਂ, ਮੇਰੇ ਨਾਲ ਚੱਲੋ। ਸਮਾਂ ਪਾ ਕੇ ਜਿੱਥੋਂ ਤੱਕ ਇਸ ਸਥਾਨ ਨੇ ਤਰੱਕੀ ਕਰਨੀ ਹੈ ਮੈਂ ਨਾਲ ਫਿਰ ਕੇ ਦੱਸ ਦਿੰਦਾ ਹਾਂ ਕਿ ਇੱਥੇ ਕਿਹੋ ਜਿਹੀ ਸੁੰਦਰ ਰਚਨਾ ਬਣਨੀ ਹੈ। ਸੰਤ ਜੀ ਕਹਿਣ ਲੱਗੇ, ਬਾਬਾ ਜੀ ਤੁਹਾਡਾ ਸਰੀਰ ਬਿਰਧ ਹੈ, ਗਰਮੀ ਦੇ ਮੌਸਮ ਵਿੱਚ ਇਸ ਵੇਲੇ ਧੁੱਪ ਚ ਔਖੇ ਹੋਵਾਂਗੇ, ਇੱਥੇ ਖੜੇ ਹੀ ਦੱਸ ਦੇਵੋ। ਤਾਂ ਉਸਨੇ ਸੰਤ ਜੀ ਨੂੰ ਨਾਲ ਲਿਆ ਤੇ ਰਾੜੇ ਪਿੰਡ ਵਾਲੇ ਉੱਚੇ ਟਿੱਬੇ ਤੇ ਖੜੋ ਕੇ ਆਖਿਆ, ਦੇਖੋ ਇੱਧਰ 2 ਮੀਲ ਬਿਲਾਸਪੁਰ ਦੇ ਪੁਲ ਤੱਕ, ਇੱਧਰੋਂ 2 ਮੀਲ ਖੱਟੜਿਆਂ ਦੇ ਪੁਲ ਤੱਕ, ਇਹ ਸਾਰਾ ਇਲਾਕਾ ਤੁਹਾਨੂੰ ਕੱਟ ਦਿੱਤਾ ਹੈ। 4 ਮੀਲਾਂ ਦੇ ਵਿਚਕਾਰ ਸਾਰੇ ਰੌਣਕਾਂ ਹੀ ਰੌਣਕਾਂ ਹੋ ਜਾਣਗੀਆਂ। ਨਹਿਰ ਦੇ ਕੰਢੇ ਵੀ ਬਹੁਤ ਵੱਡਾ ਸਥਾਨ ਦ੍ਰਿਸ਼ਟੀ ਆ ਰਿਹਾ ਹੈ, ਜਿਸ ਵਿੱਚ ਸੁਨਹਿਰੀ ਕਲਸਾਂ ਵਾਲਾ ਗੁਰਦੁਆਰਾ, ਜਿਸ ਦੇ ਗੇਟ ਅੱਗੇ ਦਰਸ਼ਨੀ ਡਿਊਟੀ, ਉੱਚਾ ਘੰਟਾ ਘਰ ਤੇ ਹੋਰ ਵੀ ਬਹੁਤ ਸਾਰੀ ਰਚਨਾ ਬਣੇਗੀ। ਇਉਂ ਕਾਫੀ ਸਮਾਂ ਬਚਨ ਕਰਦਾ ਰਿਹਾ, ਜੋ ਜੋ ਵਾਰਤਾ ਹੋਣੀ ਸੀ ਸਾਰੀ ਦੱਸ ਦਿੱਤੀ। ਸੰਤ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਇਤਨਾ ਵੱਡਾ ਕੰਮ ਚੱਲੇਗਾ ਕਿਵੇਂ, ਅਸੀਂ ਤਾਂ ਨਿਵਿਰਤੀ ਵਿੱਚ ਹੀ ਪ੍ਰਸੰਨ ਹਾਂ, ਪ੍ਰਵਿਰਤੀ ਨਹੀਂ ਚਾਹੁੰਦੇ। ਉਸਨੇ ਕਿਹਾ, ਮਹਾਰਾਜ ਤੁਹਾਨੂੰ ਕਾਹਦਾ ਫਿਕਰ ਹੈ, ਜੋ ਬਣਾਏਗਾ ਉਹ ਹੀ ਚਲਾਏਗਾ, ਤੁਹਾਡੀ ਦੋਹਾਂ ਵਿਅਕਤੀਆਂ ਦੀ ਪ੍ਰਾਰਵਧ ਹੀ ਇਹੋ ਜਿਹੀ ਪਰਵਲ ਦਿਸ ਰਹੀ ਹੈ ਕਿ ਜੇਕਰ ਰੱਕੜ ਜੰਗਲ ਵਿੱਚ ਚਰਨ ਪਾ ਦੇਵੋ ਉੱਥੇ ਹੀ ਦਿਨਾਂ ਚੋਂ ਮਹਿਲ ਉਸਰ ਪੈਣਗੇ, ਜਿਸ ਥਾਂ ਤੇ ਹੁਣ ਸਰਵਾੜ ਤੇ ਕਾਹੀ ਦਿਸ ਰਹੀ ਹੈ, ਇੱਥੇ ਤਾਂ ਪੱਕੀਆਂ ਛੜਕਾਂ ਦਾ ਚੌਂਕ ਤੇ ਬਾਜ਼ਾਰ ਬਣ ਜਾਏਗਾ, ਗਊਆਂ ਮੱਝਾਂ ਘੋੜੇ ਬੱਗੀਆਂ ਦੀ ਰਚਨਾ, ਗੱਡੇ ਗੱਡੀਆਂ ਬੱਸਾਂ ਤੇ ਟਰੱਕ ਪਏ ਦਿਸ ਰਹੇ ਹਨ। ਇੱਥੇ ਹੀ ਵੱਸ ਨਹੀਂ, ਕਾਰਾਂ ਵਾਸਤੇ ਗੈਰਜ, ਸਕੂਲ, ਲਾਇਬ੍ਰੇਰੀ, ਕਾਲਜ ਤੇ ਹਸਪਤਾਲ, ਇਹ ਸਭ ਗੱਲਾਂ ਤੁਹਾਡੇ ਹੱਥੋਂ ਹੋ ਕੇ ਰਹਿਣਗੀਆਂ। ਹੁਣ ਤਾਂ ਜਿੱਦੋਂ ਦੀ ਲੰਘਿਆ ਦਿਨ ਦੇ ਸਮੇਂ ਵੀ ਮੁਸਾਫ਼ਰ ਪੈ ਕਰਦਾ ਹੈ, ਇਹ ਸਾਰਾ ਜੰਗਲ ਆਬਾਦ ਹੋ ਜਾਵੇਗਾ। ਇਸ ਦੀ ਚੱਪਾ ਚੱਪਾ ਜਗ੍ਹਾ ਇਤਨੀ ਮਹਿੰਗੀ ਹੋ ਜਾਵੇਗੀ ਕਿ ਕਿਸੇ ਮੁੱਲ ਨੂੰ ਵੀ ਨਹੀਂ ਮਿਲਣੀ। ਇਹ ਮੈਂ ਸਹੀ ਤੇ ਠੀਕ ਵਚਨ ਆਖੇ ਹਨ, ਹੁਣ ਭਾਵੇਂ ਮੰਨਣ ਵਿੱਚ ਨਹੀਂ ਆ ਰਹੇ, ਪਰ ਫੇਰ ਇੱਕ ਸਾਧ ਵਚਨ ਟਲਾਦਾ ਤੇ ਨਿਸ਼ਚਾ ਕਰੋਗੇ। ਇਉਂ ਆ ਕੇ ਟਿੱਬੇ ਤੋਂ ਹੇਠਾਂ ਤਰੇ, ਸ਼ਾਮ ਹੋਈ। ਇਹ ਦੋਵੇਂ ਸੰਤਾਂ ਪਾਸ ਅਰਜ ਕੀਤੀ, ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਰੇਰੂ ਸਾਹਿਬ ਜਾਣਾ ਚਾਹੁੰਦਾ ਹਾਂ ਕਿਉਂਕਿ ਮੇਰਾ ਅੰਤ ਸਮਾਂ ਨੇੜੇ ਆ ਪੁੱਜਿਆ ਹੈ ਅਤੇ ਉੱਥੇ ਹੀ ਸਰੀਰ ਤਿਆਗਣਾ ਹੈ। ਸੰਤ ਜੀ ਨੇ ਉੱਤਰ ਦਿੱਤਾ, ਮਹਾਂਪੁਰਸ਼ੋ, ਤੁਸੀਂ ਤਾਂ ਸਦਾ ਹੀ ਦੋਨੀ ਜਹਾਨੀ ਆਜ਼ਾਦ ਤੇ ਸੁਤੰਤਰ ਹੋ, ਸਾਡੇ ਤੇ ਖੁਸ਼ੇ ਰੱਖਣੇ। ਇਉਂ ਆਗਿਆ ਪਾ ਕੇ ਦੂਸਰੇ ਦਿਨ ਰੇਰੂ ਸਾਹਿਬ ਗੁਰਦੁਆਰੇ ਆ ਗਏ। ਇੱਥੇ ਇੱਕ ਦਿਨ ਠਹਿਰੇ ਅਤੇ ਦੂਸਰੇ ਦਿਨ ਅੰਮ੍ਰਿਤ ਵੇਲੇ ਹੀ ਆਪ ਇਸ਼ਨਾਨ ਕੀਤਾ, ਵਸਤਰ ਬਦਲ ਕੇ ਗੁਰੂ ਦਰਬਾਰ ਵਿੱਚ ਪੁੱਜੇ, ਸਤਿਗੁਰਾਂ ਨੂੰ ਭਾਵਨਾ ਨਾਲ ਨਮਸਕਾਰ ਕਰਕੇ ਸਮਾਧੀ ਵਿੱਚ ਸਥਿਤ ਹੋ ਗਏ ਅਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦਿਆਂ ਦਰਬਾਰ ਸਾਹਿਬ ਬੈਠੇ ਹੀ ਪੰਜ ਭੌਤਿਕ ਸਰੀਰ ਤੇ ਆ ਗਏ।